साकी ठाई भी तीसरा वार। ये वार भी खाली जान ते विंगे तरीके नाल गुरु जी नू औखां विच पाउण दी ते कानूनी मुश्किलां विच फसाउण दी व्यंत समझी गई कि ठीक नहीं सी। होर कोई दाव ढुकदा भी नहीं सी, इस लई दीनी तवसब ने सच दी ओट तकाई कि सिद्धा ते साफ इल्जाम दिओ जिस नू कोई ना कह सके कि है नहीं। चुनाचे ये दरखास्त बनाई गई कि शाह अकबर सब दीना दा रखवाला है, हिंदू धर्म दा रखा भी उही है। इत्थे गोइंदवाल विच एक धर्म खड़ा होया है जो वर्णाश्रम दा विरोधी है। शाह नू पता है कि हिंदू धर्म दी कंगरोड़ दी हड्डी वर्णाश्रम है। इत्थे अमरदास नामे एक हिंदू है जो हिंदू मत विच बिदायतां मुश्किलां खड़ियां करके धर्म दी हानि कर रहा है। हर जात हर वर्ण दे आदमियां दी एक पंगत कर दित्ती, नाले एक दूजे दी देखा देखी एक लंगर विच खांदे पींदे हन, इस नूं ऐसा करनो रोकिया जावे। दूसरे, हिंदू धर्म दी त्रैकाल संध्या है जो इन्हां ने छड्ड दित्ती है। ये सारे ना सूरज उदे वेले, ना मध्यान वेले, ना सायंकाल समय गायत्री मंत्र उचारदे हन। हिंदू धर्म दा ये अंग टुट गया तां धर्म नहीं रह सकदा, आप धर्म दी रक्षा करो। तीसरे, इन्हां ने देव बाणी वल्लों रुख मोड़ लिया। ये जटकी बोली विच अपनी मनघड़त गीत गाउंदे हन जो वेत नहीं है। इन्हां नूं संस्कृत पाठ मात्र विच लियाया जावे। चौथे, ये साध क्रिया आदि रस्मां दी परवाह घट करदे हन, तीर्थ यात्रा भी नहीं करदे, मूर्ति पूजा दा खुल मुखुला खंडन करदे हन, अपने गुरु नूं बस सब कुछ समझदे हन। इन्हां नूं मूर्ति पूजा दी निंदिया तीर्थ यात्रा दे विरोध करन तों रोकिया जावे ते क्रिया तर्पण श्राद्ध करन ते मजबूर कीता जावे। पंजवें, इन्हां लोकां ने एक नवां मंत्र वाहिगुरु थाप लिया है, इस तों वरजिया जावे। जे हुणे ठल्ला ना पाया तां हिंदू धर्म दी बड़ी हानि होवेगी। हुण आप ही हिंदू धर्म दे धर्म धुरंधर हो, इस दी रक्षा करो। अकबर उन्नी दिन लाहौर आया होया सी। लिखिया मिलदा है कि पातशाह ने अर्जी सुन के सुनेहा घल्लिया कि गुरु जी कृपा करके लाहौर दर्शन देण दा कोई लाहौर दर्शन देण या कोई प्रतिनिध कलण। श्री गुरु जी ने इस सदे पर जेठा जी नूं लाहौर घल्लिया। जेठा जी आग्या मन के तुरतां पए पर बिनय कीती, मैं विद्वान नहीं, उत्थे वाह चातरां नाल पैणे हन, मैं कीकू सेवा ठीक कर सकांगा। गुरु जी ने फरमाया, तेरे पास सच है, तेरे पास सच दी विद्या है, तेरे सिर ते हथ गुरु नानक दा है, तेरे अंदर वाहिगुरु है, पैज वाहिगुरु रखेगा। कूड़न कुटे नानका ओड़क सच रही। जद श्री रामदास जी लाहौर गए ते दरबार विच पहुंचे तद पातशाह इओ ना मिलिया जिवें मुकदमे वालिया नूं मिलीदा है, पर साईं वाले समझ के अदब सत्कार नाल मिलिया। गुरु साहिब दी खेम कुशल पुछी, फिर आखण लगा, तुसां उत्ते फरियाद होई है कि तुसां ने ओंग छड दिता ते गायत्री मंत्र त्याग दिता है। श्री रामदास जी ने एक अचरज संगीतक सुर विच गायत्री उचारण कीती ते उस दे अर्थ कीते। इस दा प्रभाव बहुत छा गया। तद आप ने कहा, हुण गुरु नानक दा मूल मंत्र सुनिए। फिर आप नूं एक ओंकार तों मूल मंत्र उचार के एक परम संगीत कलहर विच सुनाया। अकबर दी विचित बिरती एकागर हो गई। तद आप ने कहा कि पातशाह ओंग दा अर्थ ये त्रै लोक देवते करन लग पए हन। गुरु नानक दा मत है एक अल्लाह वाहदा हूला शरीक दी पूजा, इस करके आपने ओम नूं एक ओंकार ਅੱਲਾ ਇੱਕ ਹੈ, ਉਹ ਐਸਾ ਇੱਕ ਹੈ ਜਿਸ ਦਾ ਦੁਤੀਆ ਨਹੀਂ ਹੈ। ਇਸ ਕਰਕੇ ਗੁਰੂ ਜੀ ਨੇ ਇਸ ਇੱਕ ਓਅੰਕਾਰ ਨੂੰ ਬਾਣੀ ਵਿੱਚ ਥਾਂ ਦਿੱਤੀ ਹੈ ਤੇ ਅਸੀਂ ਉਚਾਰਦੇ ਹਾਂ। ਫਿਰ ਸਤਨਾਮ ਤੋਂ ਲੈ ਕੇ ਬਾਕੀ ਮੂਲ ਮੰਤਰ ਦੇ ਅਰਥ ਕੀਤੇ ਤੇ ਦੱਸਿਆ ਕਿ ਆਪ ਹੀ ਗੌਰ ਫੁਰਮਾ ਲਓ ਕਿ ਖੁਦਾ ਦੀ ਇਸ ਬਿਆਨੀਅਤ ਵਿੱਚ ਹਿੰਦੂ ਮਤ ਜਾਂ ਕਿਸੇ ਹੋਰ ਮਤ ਨਾਲ ਕੀ ਕੋਈ ਮੁਖਾਲਫਤ ਹੈ। ਅਕਬਰ ਆਪ ਬੜਾ ਆਜ਼ਾਦ ਖਿਆਲਾਤ ਦਾ ਆਦਮੀ ਸੀ। ਉਹ ਸੁਣ ਕੇ ਪਰਮ ਪ੍ਰਸੰਨ ਹੋ ਗਿਆ ਕਿ ਗੁਰੂ ਜੀ ਬੜੇ ਯਥਾਰਥ ਵਕਤਾ ਹਨ, ਮੁਵਾਹਿਦ ਹਨ ਤੇ ਮੁਖਾਲਫਤ ਕਿਸੇ ਦੀ ਨਹੀਂ ਕਰਦੇ। ਫਿਰ ਆਪਨੇ ਕਿਹਾ ਕਿ ਸੰਸਕ੍ਰਿਤ ਵਿਦਿਆ ਅਸਾਂ ਤਿਆਗ ਨਹੀਂ ਕੀਤੀ। ਕਈ ਸਲੋਕ ਗੁਰੂ ਨਾਨਕ ਦੇਵ ਜੀ ਦੇ ਸੰਸਕ੍ਰਿਤ ਤਾਂ ਨਹੀਂ ਪਰ ਸੰਸਕ੍ਰਿਤੀ ਵਿੱਚ ਵੀ ਹੈ, ਪਰ ਆਮ ਲੋਕ ਸੰਸਕ੍ਰਿਤ ਨਹੀਂ ਜਾਣਦੇ। ਗੁਰੂ ਜੀ ਗੁਰੂ ਨਾਨਕ ਨੇ ਸਤ ਵਿਦਿਆ ਆਮ ਲੋਕਾਂ ਨੂੰ ਦਿੱਤੀ ਹੈ, ਇਸ ਕਰਕੇ ਉਹਨਾਂ ਦੇ ਆਪਣੇ ਉੱਚ ਖਿਆਲ ਤੇ ਅੱਲਾ ਤੋਂ ਸਿੱਧੇ ਨਸੀਬ ਹੋਏ ਗਿਆਨ ਸਾਰੇ ਆਮ ਬੋਲੀ ਵਿੱਚ ਉਚਾਰੇ ਹਨ ਕਿ ਸਰਵ ਸਧਾਰਨ ਦਾ ਉਧਾਰ ਹੋਵੇ ਤੇ ਆਮ ਖਲਕਤ ਫਾਇਦਾ ਉਠਾਵੇ। ਸੰਸਕ੍ਰਿਤ ਆਮ ਲੋਕ ਨਹੀਂ ਸਮਝਦੇ, ਪਰ ਗੁਰੂ ਜੀ ਆਮ ਖਲਕਤ ਨੂੰ ਰੱਬ ਦਾ ਗਿਆਨ ਤੇ ਅੱਲਾ ਦੀ ਮਾਰਫਤ ਦੇ ਰਹੇ ਹਨ। ਅਸੀਂ ਗੁਰੂ ਨਾਨਕ ਦੇਵ ਜੀ ਨੂੰ ਅੱਲਾ ਦਾ ਕੱਲਿਆ ਸਤਿਗੁਰੂ ਤੇ ਪੈਗੰਬਰ ਮੰਨਦੇ ਹਾਂ। ਜੋ ਉਹਨਾਂ ਨੇ ਉਚਾਰਿਆ ਹੈ ਉਹਨਾਂ ਦੀ ਬਾਣੀ ਹੈ, ਇਸ ਵਿੱਚ ਜਿਸ ਵਿੱਚ ਅੱਲਾ ਤੋਂ ਸਿੱਧਾ ਆਇਆ ਗਿਆਨ ਹੈ, ਇਲਹਾਮ ਹੈ, ਉਸ ਦਾ ਸੰਗ੍ਰਹਿ ਗੁਰੂ ਅਮਰਦਾਸ ਜੀ ਨੇ ਕਰਵਾਇਆ ਹੈ। ਉਹ ਪੋਥੀ ਮੇਰੇ ਨਾਲ ਹੈ, ਜੇ ਆਪ ਚਾਹੋ ਤਾਂ ਮੈਂ ਸੁਣਾਵਾਂ। ਜੇ ਤਸੱਲੀ ਹੋ ਜਾਏ ਕਿ ਸੱਤਿਅ ਧਰਮ ਵਿਰੁੱਧ ਕੋਈ ਪ੍ਰਚਾਰ ਸਿੱਖਾਂ ਵਿੱਚ ਨਹੀਂ ਹੈ, ਗੁਰੂ ਨਾਨਕ ਦੀ ਸਿੱਖਿਆ ਹੈ ਕਿ ਕਿਸੇ ਧਰਮ ਨੂੰ ਕਿਸੇ ਧਰਮ ਦੇ ਆਗੂ ਨੂੰ ਮਾੜਾ ਨਾ ਕਹੋ, ਸਭ ਥਾਂ ਤੋਂ ਸੱਚ ਲੱਭ ਲਓ, ਦੂਜੇ ਮਤਾਂ ਦਾ ਸਹਾਰਾ ਕਰੋ, ਮੈਤਰੀ ਵਰਤੋ, ਬਦੀ ਨੂੰ ਦੂਰ ਕਰੋ, ਪਰ ਕਿਸੇ ਨੂੰ ਵੱਧ ਕੇ ਮਾੜਾ ਨਾ ਕਹੋ। ਇਹ ਸੁਣ ਕੇ ਅਕਬਰ ਨੇ ਕੁਛ ਸ਼ਬਦ ਪੋਥੀ ਵਿੱਚੋਂ ਸੁਣੇ, ਜਿਉਂ ਜਿਉਂ ਸੁਣੇ ਹੈਰਾਨ ਹੋਵੇ ਤੇ ਸੋਚੇ ਕਿ ਇਹ ਤਾਂ ਬੜੀ ਉੱਚੀ ਤਾਲੀਮ ਹੈ। ਅਕਬਰ ਦੇ ਸਰਲ ਮਨ ਨੇ ਗਾਲਬਨ ਇਸ ਮੁਲਾਕਾਤ ਵਿੱਚੋਂ ਹੀ ਧਰਮ ਦੀ ਵਿਸ਼ਾਲਤਾ, ਸਹਾਰੇ ਤੇ ਹਰ ਮਤ ਵਿੱਚੋਂ ਸੱਚ ਤੇ ਚੰਗਿਆਈ ਗ੍ਰਹਿਣ ਕਰਨ ਦੇ ਵਿਸ਼ਾਲ ਭਾਵ ਗੁਣ ਗ੍ਰਹਿਣ ਕੀਤੇ ਸਨ। ਅਬੁਲ ਫਜ਼ਲ ਵੀ ਗਾਲਬਨ ਇਸ ਵੇਲੇ ਇਸ ਅਸੂਲ ਨਾਲ ਪ੍ਰਭਾਵਿਤ ਹੋਇਆ ਕਿ ਸੱਚੇ ਨੂੰ ਹਰ ਥਾਂ ਤੋਂ ਲੈ ਲੈਣਾ ਚਾਹੀਏ ਤੇ ਮਜ਼ਹਬਾਂ ਵਿੱਚ ਵਿਰੋਧ ਨਹੀਂ ਪਰ ਪਰਸਪਰ ਸਹਾਰਾ ਚਾਹੀਏ। ਫਿਰ ਅਕਬਰ ਨੇ ਮੁਸਕਰਾ ਕੇ ਕਿਹਾ, ਤੁਸੀਂ ਵੇਦ ਵਿਰੁੱਧ ਕੀ ਕੁਛ ਕਰਦੇ ਹੋ? ਤਾਂ ਆਪ ਨੇ ਫਰਮਾਇਆ ਕਿ ਵੇਦ ਬੜੇ ਵਿਸਥਾਰ ਵਾਲੇ ਹਨ, ਸਾਰੇ ਬਾਬਤ ਵਿਚਾਰ ਇਸ ਵੇਲੇ ਕਠਿਨ ਹੈ, ਪਰ ਨੁਕਤੇ ਦੀ ਗੱਲ ਸੁਣ ਲਓ। ਵੇਦਾਂ ਵਿੱਚ ਸਭ ਤੋਂ ਉੱਤਮ ਵਸਤੂ ਨਾਮ ਹੈ, ਅੱਲਾ ਤੇ ਅੱਲਾ ਦਾ ਜ਼ਿਕਰੋ ਫਿਕਰ, ਉਸ ਦਾ ਪਾਕ ਨਾਮ, ਉਹ ਸਾਡੇ ਦੀਨ ਦਾ ਮਰਕਜ਼ੀ ਅੰਗ ਹੈ। ਅਸੀਂ ਨਾਮ ਦੇ ਉਪਾਸ਼ਕ ਹਾਂ। ਸਾਡੇ ਗੁਰੂ ਅਮਰਦਾਸ ਜੀ ਪਰਮੇਸ਼ਰ ਤੋਂ ਭੁੱਲੇ ਹੋਏ ਪੰਡਤਾਂ ਨੂੰ ਆਖਦੇ ਹਨ, ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ, ਫਿਰ ਹੈ ਜੋ ਬੇਤਾਲਿਆ। ਫਿਰ ਤੀਰਥ ਯਾਤਰਾ ਦੀ ਗੱਲ ਛਿੜੀ। ਆਪ ਨੇ ਕਿਹਾ, ਪਾਤਸ਼ਾਹ, ਹਿੰਦੂ ਮਤ ਵਿੱਚ ਤੀਰਥ ਮਹਾਂਪੁਰਖਾਂ ਦੇ ਤਪ ਕਰਕੇ ਪਵਿੱਤਰ ਹੋਏ ਹਨ। ਅਸੀਂ ਪਰਮੇਸ਼ਰ ਦੇ ਨਾਮ ਦਾ ਤਪ ਕਰਦੇ ਹਾਂ, ਜਿੱਥੇ ਨਾਮ ਹੋਏਗਾ ਉਹ ਥਾਂ ਪਵਿੱਤਰ ਹੋ ਜਾਏਗੀ। ਫਿਰ ਸੰਗਤ ਪੰਗਤ ਦੀ ਏਕਤਾ ਦੀ ਗੱਲ ਛਿੜੀ। ਆਪ ਨੇ ਕਿਹਾ, ਪਾਤਸ਼ਾਹ, ਗੁਰੂ ਨਾਨਕ ਦੇਵ ਦੀ ਜਾਤ ਨੂੰ ਜਨਮ ਤੋਂ ਨਹੀਂ ਮੰਨਦੇ। ਗੁਰੂ ਨਾਨਕ ਦੇਵ ਜੀ ਜਾਤ ਨੂੰ ਜਨਮ ਤੋਂ ਨਹੀਂ ਮੰਨਦੇ, ਉਹ ਜਾਤ ਕਰਮ ਤੋਂ ਮੰਨਦੇ ਹਨ। ਫਿਰ ਉਹ ਸਭ ਜੀਵ ਕਰਤਾਰ ਦੇ ਉਪਜਾਏ ਮੰਨਦੇ ਹਨ, ਇਸ ਕਰਕੇ ਜਨਮ ਤੋਂ ਉੱਚਤਾ ਨਹੀਂ ਸਵੀਕਾਰ ਕਰਦੇ। ਕਲਮਾਂ ਨਾਲ ਕੋਈ ਆਪ ਨੂੰ ਨੀਚ ਬੇਸ਼ੱਕ ਬਣਾ ਲਵੇ, ਜਨਮ ਤੋਂ ਜਾਤ ਮੰਨਣ ਨਾਲ ਦਿਲ ਵਿੱਚ ਨਫ਼ਰਤ ਉਪਜਦੀ ਹੈ। ਗੁਰੂ ਜੀ ਦਿਲਾਂ ਵਿੱਚ ਅੱਲਾ ਨਾਲ ਪ੍ਰੇਮ ਤੇ ਅੱਲਾ ਦੀ ਰਚੀ ਦੁਨੀਆਂ ਨਾਲ ਮੁਹੱਬਤ ਸਿਖਾਲਦੇ ਹਨ। ਉਹਨਾਂ ਦਾ ਅਸੂਲ ਸਰਬੱਤ ਦਾ ਭਲਾ ਚਿਤਵਣਾ ਤੇ ਕਰਨਾ ਹੈ। ਇਸ ਅਸੂਲ ਕਰਕੇ ਅਸੀਂ ਮਜਬੂਰ ਹਾਂ ਕਿ ਅਸੀਂ ਜਾਤ ਪਾਤ ਦੀ ਨਫ਼ਰਤ ਨੂੰ ਥਾਂ ਦੇਵੀਏ। ਇਸ ਵਿੱਚ ਅਸੀਂ ਧਰਮ ਦੀ ਹਾਨੀ ਨਹੀਂ ਕਰਦੇ, ਅਸਲ ਮਨੁੱਖ ਧਰਮ ਪਾਲਦੇ ਹਾਂ। ਅਸੀਂ ਹਰੇਕ ਵਿੱਚ ਵਾਹਿਗੁਰੂ ਦੀ ਰੋਸ਼ਨੀ ਵੇਖਦੇ ਹਾਂ, ਨਫ਼ਰਤ ਕਿਸੇ ਨਾਲ ਨਹੀਂ ਕਰਦੇ। ਫਿਰ ਸੰਧਿਆ ਦੀ ਗੱਲ ਛਿੜੀ। ਸ੍ਰੀ ਰਾਮਦਾਸ ਜੀ ਬੋਲੇ, ਪਾਤਸ਼ਾਹ, ਹਿੰਦੂ ਤ੍ਰੈਕਾਲ ਸੰਧਿਆ ਮੰਨਦੇ ਹਨ, ਪਰ ਕਰਦਾ ਕੋਈ ਵਿਰਲਾ ਹੈ। ਆਪ ਪੰਜ ਨਮਾਜ਼ਾਂ ਮੰਨਦੇ ਹੋ, ਪਰ ਸਾਰੇ ਨਹੀਂ ਪੜ੍ਹਦੇ। ਸਾਡੇ ਵਿੱਚ ਮੂਲ ਸ਼ੈ ਹੈ ਹਰ ਵੇਲੇ ਸਾਈਂ ਦੀ ਹਜ਼ੂਰੀ ਵਿੱਚ ਰਹਿਣਾ, ਉਸ ਦਾ ਨਾਮ ਹਿਰਦੇ ਵਿੱਚ ਰੱਖਣਾ, ਜੋ ਹਜ਼ੂਰੀ ਦਾ ਭਾਵ ਕਾਇਮ ਰਹੇ। ਫਿਰ ਅਸੀਂ ਵੀ ਨਮਾਜ਼ ਜਾਂ ਗਾਇਤਰੀ ਵਾਂਗੂ ਬੰਦਗੀ ਕਰਦੇ ਹਾਂ। ਸਵੇਰੇ ਇੱਕ ਪੈਰ ਰਹੀ ਰਾਤ ਦੇ ਅਸੀਂ ਦੀਵਾਨ ਸਜਾ ਕੇ ਆਸਾ ਦੀ ਵਾਰ ਗਾਉਂਦੇ ਤੇ ਪੜ੍ਹਦੇ ਹਾਂ। ਇਹ ਕਹਿ ਕੇ ਆਪ ਨੇ ਆਸਾ ਦੀ ਵਾਰ ਵਿੱਚੋਂ ਕੁਛ ਨਮੂਨੇ ਸੁਣਾਏ। ਉਸ ਵੇਲੇ ਰਾਗੀ ਕੀਰਤਨ ਕਰਦੇ ਹਨ, ਅਰਥਾਤ ਹਮਦੋ ਸਨਾ ਅੱਲਾ ਦੀ ਗਾਉਂਦੇ ਹਨ, ਤੇ ਸੰਗਤ ਸਮਾਧੀ ਲਾ ਕੇ ਧਿਆਨ ਜੋੜਦੀ ਹੈ, ਅੱਲਾ ਵਿੱਚ ਲਿਵ ਲਾਉਂਦੀ ਹੈ। ਫਿਰ ਉੱਠ ਕੇ ਕੰਮਾਂ ਕਾਰਾਂ ਨੂੰ ਜਾਈਦਾ ਹੈ, ਤੇ ਜਾਣ ਤੋਂ ਪਹਿਲਾਂ ਹਰ ਸਿੱਖ ਗੁਰੂ ਨਾਨਕ ਦੀ ਰਚੀ ਜਪਜੀ ਸਾਹਿਬ ਪੜ੍ਹਦਾ ਹੈ, ਫਿਰ ਇੱਕ ਦੋ ਪੌੜੀਆਂ ਜਪਜੀ ਦੀਆਂ ਸੁਣਾਈਆਂ। ਇਸ ਤਰ੍ਹਾਂ ਸ਼ਾਮਾਂ ਵੇਲੇ ਅਸੀਂ ਰਹਿਰਾਸ ਤੇ ਰਾਤ ਨੂੰ ਕੀਰਤਨ ਸੋਹਲਾ ਪੜ੍ਹਦੇ ਹਾਂ, ਫਿਰ ਇਹਨਾਂ ਦੇ ਨਮੂਨੇ ਸੁਣਾਏ। ਹੁਣ ਪਾਤਸ਼ਾਹ ਸੋਚ ਲਵੋ, ਸਾਡੀਆਂ ਇਹਨਾਂ ਨਮਾਜ਼ਾਂ ਵਿੱਚ ਕਿਸੇ ਧਰਮ ਨਾਲ ਵਿਰੋਧ ਹੈ? ਇਹਨਾਂ ਮੇਰੇ ਪੰਡਿਤ ਤੇ ਖੱਤਰੀ ਬਜ਼ੁਰਗਾਂ ਨੂੰ ਪੁੱਛ ਲਿਆ ਜਾਵੇ ਕਿ ਇਸ ਗੱਲ ਵਿੱਚ ਕਿਸ ਧਰਮ ਨਾਲ ਸਾਡੀ ਬਾਣੀ ਵਿੱਚ ਵਿਰੋਧ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਬਾਣੀ ਸਾਡੀ ਆਪਣੀ ਬੋਲੀ ਵਿੱਚ ਹੈ। ਕਾਰਨ ਮੈਂ ਦੱਸ ਚੁੱਕਾ ਹਾਂ ਕਿ ਗੁਰੂ ਨਾਨਕ ਆਮਾਂ ਦਾ ਪੈਗੰਬਰ ਹੈ। ਉਹ ਆਪਣੇ ਪ੍ਰਾਪਤ ਕੀਤੇ ਰੱਬੀ ਗਿਆਨ ਨੂੰ ਆਮ ਲੋਕਾਂ ਦੇ ਹੱਥ ਦਿੰਦਾ ਹੈ ਤੇ ਹਰ ਇਨਸਾਨ ਦਾ ਪਰ ਉਤਾਰਾ ਕਰਨਾ ਚਾਹੁੰਦਾ ਹੈ। ਗੁਰੂ ਨਾਨਕ ਦੇਵ ਜੀ ਅੱਲਾ ਪਾਕ ਤੇ ਗਿਆਨ ਦਾ ਹੱਕਦਾਰ ਸਭ ਨੂੰ ਸਮਝਦੇ ਹਨ ਤੇ ਪ੍ਰਾਣੀ ਮਾਤਰ ਨੂੰ ਉਸ ਦਾ ਗਿਆਨ ਦਿੰਦੇ ਹਨ। ਗੁਰੂ ਨਾਨਕ ਨੇ ਇਸਤਰੀਆਂ ਨੂੰ ਵੀ ਅੱਲਾ ਪਾਕ ਦੀ ਬੰਦਗੀ ਤੇ ਉਸ ਦੀ ਮਾਰਫਤ ਗਿਆਨ ਦਾ ਹੱਕ ਦੇ ਦਿੱਤਾ ਹੈ। ਇਹਨਾਂ ਪੰਡਿਤ ਵੀਰਾਂ ਵਾਂਗੂ ਸਾਡੇ ਵਿੱਚ ਕੋਈ ਮਨਾਹੀ ਧਰਮ ਪ੍ਰਾਪਤੀ ਦੀ ਇਸਤਰੀ ਲਈ ਨਹੀਂ ਹੈ। ਮੂਰਤੀ ਪੂਜਾ ਅਸੀਂ ਨਹੀਂ ਕਰਦੇ, ਅਸੀਂ ਖੁਦਾ ਨੂੰ ਵਿਆਪਕ ਸਮਝਦੇ ਹਾਂ। ਉਹ ਹਰ ਸੀਨੇ ਵਿੱਚ ਹੈ, ਹਰ ਥਾਂ ਵਿੱਚ ਹੈ। ਬੁੱਤ ਪੱਥਰ ਹੈ, ਨਿਰਚਿੰਦ ਹੈ। ਇਹ ਬੁੱਤ ਪ੍ਰਸਤੀ ਅਸਲ ਵਿੱਚ ਵਧੀਆਂ ਦੀ ਸ਼ੈ ਹੈ। ਉਹ ਵਿਆਪਕ ਵਾਹਿਗੁਰੂ ਦੇ ਉਪਾਸ਼ਕ ਨਾ ਹੋਣ ਕਰਕੇ ਆਪਣੇ ਬਜ਼ੁਰਗ ਦੀ ਮੂਰਤੀ ਨਾਲ ਪ੍ਰੇਮ ਕਰਦੇ ਹਨ, ਜਿਨ੍ਹਾਂ ਦੇ ਇਮਾਨ ਵਿੱਚ ਸਦਾ ਥਿਰ ਕਾਇਮ ਬਿਰਜ਼ਾਤਾ ਅਵਿਨਾਸ਼ ਪਰਮੇਸ਼ਰ ਨਹੀਂ ਹੈ। ਉਹਨਾਂ ਨੂੰ ਆਪਣੇ ਗੁਜ਼ਰ ਚੁੱਕੇ ਬਜ਼ੁਰਗ ਦੀ ਮੂਰਤੀ ਤੇ ਉਸ ਦੀ ਪੂਜਾ ਦੀ ਲੋੜ ਹੋ ਸਕਦੀ ਹੈ, ਪਰ ਜਿਨ੍ਹਾਂ ਦੇ ਪਾਸ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਵਿਆਪਕ ਪਰਮੇਸ਼ਰ ਹੈ, ਜਿਨ੍ਹਾਂ ਦੀ ਉਪਾਸ਼ਨਾ ਉਸ ਦਾ ਨਾਮ ਹੈ, ਉਸ ਦੀ ਹਜ਼ੂਰੀ ਵਿੱਚ ਰਹਿਣਾ ਹੈ, ਉਹਨਾਂ ਨੂੰ ਮੂਰਤੀ ਪੂਜਾ ਦੀ ਕੀ ਲੋੜ ਹੈ? ਆਪ ਵਿਚਾਰ ਲਓ। ਫਿਰ ਪਾਤਸ਼ਾਹ, ਸਾਡੇ ਗੁਰੂ ਜੀ ਕੋਈ ਦਾਵਾ ਨਹੀਂ ਕਰਦੇ? ਉਹ ਹੈ ਤਾਂ ਪੈਗੰਬਰ, ਰੱਬ ਦੇ ਪਿਆਰੇ ਤੁਰੋਂ ਆਏ, ਪਰ ਉਹ ਆਪ ਨੂੰ ਕੁਛ ਨਹੀਂ ਜਣਾਉਂਦੇ ਤੇ ਜੀਵਾਂ ਨੂੰ ਸਾਈ ਨਾਲ ਜੁੜਨ ਦੀ ਚਾਹਤ ਦੱਸਦੇ ਹਨ। ਉਹ ਦੁੱਖ ਉਹ ਦਵੈਕ ਨਹੀਂ ਸਿਖਾਲਦੇ। ਜੈਸਾ ਕਿ ਮੈਂ ਹੁਣੇ ਦੱਸ ਆਇਆ ਹਾਂ, ਕਿਸੇ ਮਤ ਦੇ ਕਿਸੇ ਪੈਗੰਬਰ ਅਵਤਾਰ ਨੂੰ ਬੁਰਾ ਨਹੀਂ ਕਹਿੰਦੇ। ਹਰ ਸਿੱਖ ਨੂੰ ਹੁਕਮ ਹੈ ਕਿ ਕਿਸੇ ਦੀਨ ਦੇ ਹਾਦੀ ਨੂੰ ਮਾੜਾ ਨਾ ਕਹੋ, ਕਿਸੇ ਮਤ ਦੀ ਨਿੰਦਾ ਨਾ ਕਰੋ, ਆਪਣੇ ਰੱਬ ਨੂੰ ਪਿਆਰ ਕਰੋ, ਉਸ ਦਾ ਨਾਮ ਜਪੋ, ਸਦਾ ਜੁੜੇ ਰਹੋ ਨਾਮ ਨਾਲ ਤੇ ਨਾਮ ਦੁਆਰਾ ਰੱਬ ਨਾਲ, ਹਰ ਬੰਦੇ ਨੂੰ ਭਾਈ ਸਮਝੋ ਤੇ ਕਿਸੇ ਗੁਰੂ ਪੀਰ ਮਤ ਮਜ਼ਹਬ ਨਾਲ ਦਵੈਖ ਨਾ ਕਰੋ। ਹਰੇਕ ਮਤ ਵਿੱਚੋਂ ਜਿੱਥੇ ਸੱਚ ਹੋਵੇ ਗ੍ਰਹਿਣ ਕਰ ਲਓ, ਜਿੱਥੇ ਅਸੱਤ ਹੋਵੇ ਗ੍ਰਹਿਣ ਨਾ ਕਰੋ, ਪਰ ਦਵੈਖ ਨਾ ਪਾਓ। ਸਾਡਾ ਪੰਥ ਪ੍ਰੇਮ ਦਾ ਹੈ। ਅਸੀਂ ਜਗਤ ਦਾ ਭਲਾ ਕਰਨ ਵਾਸਤੇ ਇਕੱਠੇ ਹੁੰਦੇ ਹਾਂ, ਸੇਵਾ ਕਰਦੇ ਹਾਂ, ਸਮਤ ਦਿੰਦੇ ਹਾਂ, ਅੰਨ ਪਾਣੀ ਹਾਜ਼ਰ ਕਰਦੇ ਹਾਂ। ਸਿੱਖਾਂ ਨੂੰ ਹੀ ਨਹੀਂ, ਕੋਈ ਆਵੇ ਸਾਡਾ ਪ੍ਰਾਹੁਣਾ ਹੈ। ਵੈਰ ਵਿਰੋਧ ਸਾਡੇ ਵਿੱਚ ਜਾਇਜ਼ ਨਹੀਂ। ਬਨਾਵਟ, ਭੇਖ, ਦੰਭ, ਇਸ ਦੇ ਅਸੀਂ ਕਾਇਲ ਨਹੀਂ। ਅਸਲੀਅਤ ਤੇ ਸੱਚ ਦੇ ਅਸੀਂ ਦਾਸ ਹਾਂ। ਹਾਂ, ਸਾਨੂੰ ਜਥੇਬੰਦ ਰਹਿਣ ਦਾ ਹੁਕਮ ਹੈ। ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਆਪਣਾ ਇਸ਼ਟ ਮੰਨਦੇ ਹਾਂ। ਇਹ ਸਾਡਾ ਤਸਬ ਨਹੀਂ, ਇਹ ਇਸ਼ਟਾਪਤੀ ਹੈ। ਆਪਣੇ ਗੁਰੂ ਨੂੰ ਸਭ ਤੋਂ ਉੱਚਾ ਜਾਣਦੇ ਹਾਂ ਤੇ ਆਪੋ ਵਿੱਚ ਇਉਂ ਜੁੜੇ ਰਹਿੰਦੇ ਹਾਂ ਜਿਵੇਂ ਸਰੀਰ ਦੇ ਅੰਗ ਆਪੋ ਵਿੱਚ ਜੁੜੇ ਰਹਿਣ ਤਾਂ ਸਰੀਰ ਕਾਇਮ ਰਹਿੰਦਾ ਹੈ। ਇਹ ਇਸ ਲਈ ਹੈ ਕਿ ਸਾਡਾ ਧਿਆਨ ਪਰਪੱਕ ਹੋ ਜਾਵੇ। ਧਿਆਨ ਇੱਕ ਨੁਕਤੇ ਤੇ ਜੁੜਿਆਂ ਪੱਕਦਾ ਹੈ। ਜਥੇਬੰਦ ਅਸੀਂ ਇਸ ਲਈ ਹਾਂ ਕਿ ਅਸੀਂ ਜਗਤ ਸੇਵਾ ਕਰਨੀ ਹੈ। ਇਸ ਪ੍ਰਕਾਰ ਦੇ ਬਚਨਾਂ ਪਰ ਪੰਡਿਤ ਆਦਿ ਜੋ ਇਕੱਠੇ ਹੋਏ ਸਨ ਆਪਣੇ ਦਾਅਵੇ ਨੂੰ ਸਾਬਤ ਨਾ ਕਰ ਸਕੇ। ਜਿਸ ਵੇਲੇ ਉਹ ਕੋਈ ਗੱਲ ਆਖਦੇ ਤਾਂ ਸ੍ਰੀ ਰਾਮਦਾਸ ਜੀ ਉੱਤਰ ਦੇ ਦਿੰਦੇ, ਜਿਵੇਂ ਉਹਨਾਂ ਨੇ ਕਿਹਾ, ਜੀ ਇਹ ਕਰਮ ਕਰਨੋਂ ਵਰਜਦੇ ਹਨ ਤੇ ਨਿਰਾ ਨਾਮ ਦੱਸਦੇ ਹਨ। ਤਾਂ ਸ੍ਰੀ ਰਾਮਦਾਸ ਜੀ ਨੇ ਹਿੰਦੂ ਗ੍ਰੰਥਾਂ ਵਿੱਚੋਂ ਸੁਣਾ ਦਿੱਤਾ, ਜਿੱਥੇ ਲਿਖਿਆ ਹੈ ਕਿ ਕਲਯੁਗ ਦਾ ਧਰਮ ਕੇਵਲ ਨਾਮ ਹੈ। ਕਰਮ ਵੱਲੋਂ ਆਪ ਨੇ ਕਿਹਾ ਕਿ ਸ਼ੁਭ ਕਰਮ ਕਰਨੇ ਦਾ ਉਪਦੇਸ਼ ਜਿਤਨਾ ਗੁਰੂ ਨਾਨਕ ਦੇਵ ਨੇ ਦਿੱਤਾ ਕਿਸ ਨੇ ਦੇਣਾ ਹੈ, ਨਮੂਨੇ ਆਸਾ ਦੀ ਵਾਰ ਵਿੱਚੋਂ ਸੁਣਾਏ। ਅਸੀਂ ਭਾਵਨਾ ਵਿਹੀਨ ਨਿਰੇ ਥਾਪੇ ਹੋਏ ਕਰਮ ਕਾਂਡ ਦੀ ਥਾਂ ਪਰਮੇਸ਼ਵਰ ਦਾ ਨਾਮ, ਉਸ ਨਾਲ ਪ੍ਰੇਮ ਵਿਸ਼ੇਸ਼ ਸਮਝਦੇ ਹਾਂ। ਮਸਲਨ, ਅਸੀਂ ਜੱਗ ਨਹੀਂ ਕਰਦੇ, ਪਰ ਅਸੀਂ ਘਿਓ ਆਦਿ ਸਮੱਗਰੀ, ਗਰੀਬ, ਅਤਿਥੀ, ਲੋੜਵੰਦ, ਵਿਧਵਾ, ਯਤੀਮ, ਪਰਮੇਸ਼ਵਰ ਦੇ ਪਿਆਰੇ ਤੇ ਅਭਿਆਗਤਾਂ ਦੀ ਜਠਰਾ ਅਗਨੀ ਵਿੱਚ ਅਹੁਤੀ ਕਰਨਾ ਯੱਗ ਸਮਝਦੇ ਹਾਂ। ਵਰਤ ਅਸੀਂ ਘੱਟ ਰੱਖਦੇ ਹਾਂ, ਪਰ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕਣਾ, ਜਤੀ ਸਤੀ ਹੋਣਾ, ਇਸ ਵਰਤ ਨੂੰ ਅਸੀਂ ਉੱਚਾ ਦਰਜਾ ਦਿੰਦੇ ਹਾਂ ਤੇ ਇਹ ਵਰਤ ਧਾਰਨ ਕਰਦੇ ਹਾਂ। ਸੋ ਇਸ ਪ੍ਰਕਾਰ ਪਾਤਸ਼ਾਹ ਦਾ ਘਰ ਪੂਰਾ ਹੋ ਗਿਆ ਤੇ ਸ਼ਿਕਾਇਤਾਂ ਵਾਲੇ ਨਿਰੁੱਤਰ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।